प्रणाम श्री वाहे गुरु साहेब जी सोरठ महल्ला पंजवा हमारी गणत न गणिया काई अपना बिरद पशाण हाथ दे राखे कर अपने सदा सदा रंग माण हमारी गणत न गणिया काई अपना बिरद पशाण हाथ दे राखे कर अपने सदा सदा रंग मान सचा साहिब सब मिहरबान बंद पाया मेरा सतगुर पूरा होई सर्ब कल्याण जियो पाए पिंड जिन साजिया दिता पैनन खाना अपने दास की आप पैज राखी नानक सद कुर्बान जियो पाए पिंड दिन साजिया दिता पैनन खाना अपने दास की आप पैज राखी नानक सद कुर्बान
वाहेगुरु जी का खालसा वाहेगुरु जी की फतेह। गुर सिंहासन ते प्रकाशमान शतर चबर तख्त दे मालक धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी के अंदर प्रकाशमान होंदे आ आए पावन हुक्म नूं इस समय आप जी ने गुरद्वारा मंजी साहिब दीवान हाल श्री अमृतसर साहिब जी के इस पावन दर तो श्रवण करना कीता है। ये वह दर है जिथे दुनिया भर का गुरु नानक नाम लेवा सिख इस दर वल कदम उठाते हुए अपने आप में विरभागा जानता है। हरिमंदर साहब जी की परिक्रमा विच प्रवेश करते ही मस्तक झुक जाता है, पानी विच टुब्बी लाता है, बाणी जपदिया जपदिया इतने इंज कह दीजिए यह वो पानी नहीं है, एक अमृत सरोवर का एक महान तीर्थ है जिथे धन गुरु अर्जन देव जी ने मुबारक बचन किया सी ते ओ तीर्थ बनान लगे हैं जिथे अकेला कर्म कांड नहीं है। इस दर ते आन वाला गुरु का सिख अठ सठ तीर्थ की बख्शिश प्राप्त कर लेगा जिथे गुरु नानक पातशाह जी की रहमत वाली अमृत बाणी दे इस पावन दर पर आमना करेगा। अठ सठ तीर्थ जह साध पग भर जिथे धन गुरु रामदास धन गुरु अर्जन देव जी की बख्शिश ते बरकत वाले उस दर ते सिख का आमना हुंदा है। उस अमृत सरोवर विच टुब्बी लैंदे हां ਅੰਮ੍ਰਿਤ ਬਾਣੀ ਦਾ ਜਪ ਕਰਦੇ ਹਾਂ, ਤਨ ਨਿਰਮਲ ਹੋ ਗਿਆ, ਮਨ ਨਿਰਮਲ ਕਰਨ ਦਾ ਯਤਨ ਕਰਦੇ ਹਾਂ, ਅੰਦਰ ਜਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਪਾਵਨ ਦਰ ਤੇ ਮਸਤੇ ਝੁਕਾਉਂਦੇ ਹਾਂ। ਇੰਝ ਲੱਗਦਾ ਤਨ ਵੀ ਨਿਰਮਲ ਤੇ ਮਨ ਵੀ ਨਿਰਮਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰ ਦੀ ਬਰਕਤ ਝੋਲੀ ਵਿੱਚ ਪੈ ਗਈ। ਇਸੇ ਦਰ ਨਾਲ ਜੁੜਦੇ ਹਾਂ। ਆਪ ਜੀ ਨੇ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ 619 ਅੰਗ ਤੋਂ ਆਰੰਭ ਹੋ ਕੇ 620 ਅੰਗ ਤੇ ਸੰਪੂਰਨਤਾ ਹੁੰਦੇ ਇਸ ਪਾਵਨ ਸ਼ਬਦ ਨੂੰ ਸ਼ਰਵਨ ਕਰਨਾ ਕੀਤਾ, ਜੋ ਸੋਰ ਸ਼ਬਾਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਹੋਇਆ। ਭਾਈ ਸਾਹਿਬ ਜੀ ਸ਼ਬਦ ਦੇ ਪਾਵਨ ਬੋਲ ਪੜ੍ਹਦੇ ਨੇ। ਦਾਸਰਾ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਸਦਕਾ ਕੁਛ ਕਹਿਣ ਦਾ ਹਿਆ ਕਰ ਸਕੇ। ਆਓ ਇਹ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤ ਸੁਭਾਅ ਹੈ ਜਿਹੜਾ ਸ਼ਰਨਾਗਤ ਹੋ ਜਾਂਦਾ ਹੈ। اس دا حساب نہیں کر رہا اے مالک اپنا برد پہچان دیا اپنا سوبھاؤ پہچان دیا چونکہ بڑے دیالو ہو معاف کرنے والے ہو کھما کر دیں دے ہو یہ تو آدھا برد ہے جے ایک چھوٹا جہا بچہ وہ کئی غلطیاں کرتا ہے جیسا بالک پائے سبائی چونکہ اس کا پائے وچ اپنے لاڈ وچ باپ دے گود وچ بیٹھے ہیں کئی ایسے قدم بھی اٹھاتا ہے جو باپ دی عزت والے نہیں ہوں دے پر باپ نے پتا ہے یہ پولا ہے یہ بے سمجھ ہے یہ پائے وچ ہے یہ پیار وچ یہ راڈ وچ ہے اے مالک میں بھی تو اس کا نال آپ جی کا بالک ہی ہے نا جب ایسی اوستھا وچ اس کا بچہ بن کے اپنے آپے نو واہ گرو جی کا بنا لیندا ہے تو میرے سہم کہندے نے پھر مالک ہماری غلط نہ گنیا کائی اپنا برد پشان
پاتر دے راکھے کر اپنے صدا صدا رنگ مانا
اپنا ہاتھ دے کے رکھ لیندا ہے اپنے آنو ہاتھ دے راکھے کر اپنے جو جن پارگم اپنے تینے تن کا بہر کشنا بچارے اپنا کر لیندا ہے تے جو واحدگرو جی دے سیوک بن جاندے پوت ہو جاندے میں بینتی کراں وہ سدا سدا رنگ ماندے نے وہ سدا سدا خوشیاں ماندے نے انہاں دی زندگی وچ مالک دکھ نہیں آون دیندا چونکہ شرناگت ہویا نو وہ تتی ہوا بھی نہیں لگن دیندا تاتی واؤ نہ لگی پار برہم شرنائی چو گرد ہمارے رام کار دکھ لگے نہ پائی ایسے واڑ لگا دیندا ہے کہ وہ سدا ہی خوشیاں ماند ہے سد خوشیاں کیرتن جپ نام وہ نام دی برکت نال زندگی آنندت بنا لیندا ہے دکھ آندے نے پر مالک اپنے سیوک نو دکھ کیوں نہیں دیندا دکھاں دا اثر نہیں آن دیندا اس کر کے صاحب کہندے نے اپنے نو وہ ہاتھ دے کے رکھ لیندا ہے یہ سچ ہے اسی واہگرو جی دے ہو جائیے جی میں ایک چھوٹی جی بینتی کر دیاں اسی سنسار وال تے بہت چاؤ نال چل دے ہوں دنیا دی سانج بڑی ہے متران دے بن گئے رشتے ناتیاں دے بن گئے تان دے بن گئے ساجو سمان دے بن گئے کدی اس مالک دے بن کے دیکھو اس نال جڑ کے دیکھو اس نال پیار پا کے دیکھو حضور کہندے نے او پھر اپنے سیوک نو ہاتھ دے کے رکھ لیندا ہے اپنے سیوک کی آپے رکھ ہے آکھنا بھی نہیں پیندا مالک میری رکھیا کر آپے رکھیا کردا ہے اپنے سیوک کی آپے رکھ ہے آپے نام جپاوے اتھے نام جپاؤ یہ بھی نہیں کہنا پیندا بلکہ اس دے ہو گئے تو مالک اپنے سیوک دے ہردے وچ پریرک سروت بن کے نام دی بخشش کر دیا آپ ہی نام جپاؤندا ہے پھر جہ جہ کاج کرت سیوک کی تہاں تہاں اٹھتا ہے سیوک دے کام وچ بھی تے اس دی کرت وچ بھی آپ دوڑ کے جاندا ہے سیوک کو نگٹی ہو دکھاوا ہے جو جو کہے تھاکر پہ سیوک تت کال ہو جاوا ہے میں بینتی کرا جو بھی ٹھاکر دے اس واہگرو نو سیوک اندروں دھر کے کبھی ارجوئی بھی کردا ہے نا تو مالک اس کی وہ ارجوئی ارداس سن کے تتکال وہ کارج سوار دیندا ہے پاوے ریلوے دے محکمے وچ اچانک ٹکٹ لین لئی ایک تتکال کوتا ہے پر دن چھٹیاں دے ہون رش پیا ہوئے ਤੇ ਤਤਕਾਲ ਦਾ ਕੋਟਾ ਮੁੱਕ ਜਾਂਦਾ ਪਰ ਮਾਲਕ ਦੇ ਘਰ ਤਤਕਾਲ ਦਾ ਕੋਟਾ ਕਦੀ ਵੀ ਨਹੀਂ ਮੁੱਕਦਾ ਜਦੋਂ ਵੀ ਕੋਈ ਅਰਦਾਸ ਬੇਨਤੀ ਕਰ ਲੈਂਦਾ ਮਾਲਕ ਆਪਣੇ ਸੇਵਕ ਦੀ ਅਰਜੋਈ ਸੁਣ ਲੈਂਦਾ ਤੇ ਆਪਣਿਆਂ ਨੂੰ ਹੱਥ ਦੇ ਕੇ ਰੱਖਦਾ ਉਹ ਸਦਾ ਹੀ ਖੁਸ਼ੀਆਂ ਮਾਣਦੇ ਹਨ ਜੀ
ਸਾਚਾ ਸਾਹਿਬ ਸਾਧੂ ਮਿਹਰਬਾਨ
ਉਹ ਸਾਹਿਬ ਸੱਚਾ ਹੈ ਮੈਂ ਬੇਨਤੀ ਕਰਾਂ ਉਹ ਸਾਹਿਬ ਮਾਲਕ ਠਾਕਰ ਝੂਠਾ ਨਹੀਂ ਹੈ ਇਹ ਨਹੀਂ ਹੈ ਵੀ ਅੱਜ ਹੈ ਤੇ ਕੱਲ੍ਹ ਚਲਾ ਗਿਆ ਦੁਨੀਆਂ ਵਿੱਚ ਐਸੇ ਸਾਹਿਬ ਬਣੇ ਹੋਣਗੇ ਜੋ ਕਦੇ ਸਾਹਿਬ ਸੀ ਸਮਾਂ ਪਿਆ ਲੱਭੇ ਨਹੀਂ ਗਏ ਕਿੱਧਰ ਪਰ ਉਹ ਸਾਹਿਬ ਸਾਚਾ ਹੈ ਉਹ ਸਦੀਵੀ ਕਾਇਮ ਰਹਿਣ ਵਾਲਾ ਹੈ ਉਹ ਯੁੱਗਾਂ ਯੁੱਗਾਂ ਤੋਂ ਪਹਿਲਾਂ ਦਾ ਹੈ ਉਹ ਆਦ ਸੱਚ ਜੁਆਦ ਸੱਚ ਹੈ ਔਰ ਮੈਂ ਇੱਕ ਬੇਨਤੀ ਕਰਦਿਆਂ ਸਾਹਿਬ ਨਾਮ ਰਖਵਾ ਲੈਣਾ ਸਾਹਿਬ ਅਖਵਾਉਣਾ ਕਿਸੇ ਅਹੁਦੇ ਤੇ ਬੈਠ ਕੇ ਉਹ ਗੱਲ ਕੁਛ ਹੋਰ ਹੈ ਸੱਚਮੁੱਚ ਸਾਹਿਬ ਹੋਣਾ ਉਹ ਗੱਲ ਕੁਛ ਹੋਰ ਹੈ ਉਹ ਐਸਾ ਸਾਚਾ ਸਾਹਿਬ ਹੈ ਉਹ ਸਭ ਮਿਹਰਬਾਨ ਹੈ ਉਹ ਕਦੇ ਕਰੋਪੀ ਦੇ ਘਰ ਵਿੱਚ ਨਹੀਂ ਆਉਂਦਾ ਮੈਂ ਇੱਕ ਬੇਨਤੀ ਕਰਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਉਹ ਐਸਾ ਮਿਹਰਬਾਨ ਹੈ ਮੈਂ ਇੱਕ ਬੇਨਤੀ ਕਰ ਦਿੰਦਾ ਧਿਆਨ ਦੇਣਾ ਅੱਜ ਉਸ ਸਾਹਿਬ ਨੂੰ ਜੇ ਅਨੁਭਵ ਕਰੀਏ ਵੀ ਉਹ ਤੇ ਸਦਾ ਮੇਹਰ ਕਰਨ ਵਾਲਾ ਹੈ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਭਲਿਆ ਜਿਹੜੇ ਦਰ ਤੋਂ ਕਿਰਪਾ ਦ੍ਰਿਸ਼ਟੀ ਝੋਲੀ ਵਿੱਚ ਪੈਣੀ ਹੈ ਕਿਉਂ ਨਹੀਂ ਉਸ ਦਰ ਨਾਲ ਜੁੜ ਜਾਂਦਾ ਤੇ ਕਿਉਂ ਨਹੀਂ ਉਸ ਦਰ ਦੀ ਬਰਕਤ ਝੋਲੀ ਵਿੱਚ ਪਵਾਉਂਦਾ ਇਸ ਕਰਕੇ ਸਾਹਿਬ ਕਹਿੰਦੇ ਨੇ ਉਹ ਐਸਾ ਸਾਹਿਬ ਹੈ ਜੋ ਕਿ ਸਦਾ ਹੀ ਮਿਹਰਬਾਨ ਹੈ ਜੀ
ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ
ਉਸ ਸੱਚੇ ਸਾਹਿਬ ਵਾਹਿਗੁਰੂ ਜੀ ਨੇ ਸਤਿਗੁਰੂ ਦੇ ਰਾਹੀਂ ਐਸਾ ਬੰਦ ਪਾ ਦਿੱਤਾ ਬੰਨਾ ਲਾ ਦਿੱਤਾ ਕੋਈ ਦੁੱਖ ਨਹੀਂ ਅੰਦਰ ਆ ਸਕਦਾ ਮੈਂ ਬੇਨਤੀ ਕਰਾਂਗਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਬਾਹਰ ਪਾਣੀ ਰੋਕਿਆ ਜਾਂਦਾ ਬੰਨਾ ਲਾਇਆ ਜਾਂਦਾ ਮੈਂ ਬੇਨਤੀ ਕਰਾਂ ਕਈ ਵਾਰੀ ਬੰਨੇ ਟੁੱਟ ਜਾਂਦੇ ਨੇ ਬਾਹਰ ਦਾ ਪਾਇਆ ਬੰਦ ਆਪ ਕਈ ਵਾਰੀ ਸੁਣਦੇ ਹੋ ਨਾ ਰਾਵੀ ਦਾ ਬੰਦ ਟੁੱਟ ਗਿਆ ਆ ਫਲਾਣਾ ਬੰਦ ਸੀ ਟੁੱਟ ਗਿਆ ਕਮਜ਼ੋਰ ਪੈ ਗਿਆ ਪਰ ਮਾਲਕ ਵੱਲੋਂ ਲਗਾਇਆ ਉਹ ਬੰਨਾ ਉਹ ਬੰਦ ਉਹ ਕਦੀ ਕਮਜ਼ੋਰ ਨਹੀਂ ਹੁੰਦਾ ਤੇ ਉਸ ਬੰਨ ਨਾਲ ਉਸ ਪਾਈ ਰੁਕਾਵਟ ਦੇ ਨਾਲ ਹਜ਼ੂਰ ਕਹਿੰਦੇ ਨੇ ਕੋਈ ਦੁੱਖ ਤੇਰੇ ਨੇੜੇ ਨਹੀਂ ਆ ਸਕਦਾ ਦੋ ਗੱਲਾਂ ਧਿਆਨ ਚ ਰੱਖਿਓ ਦੁੱਖ ਨਾ ਆਵਣ ਮਾਲਕ ਦੇ ਬੰਨੇ ਨਾਲ ਜੀਵਨ ਵਿੱਚ ਕੋਈ ਔਗਣ ਵਿਕਾਰ ਨਾ ਆਵਣ ਤੇ ਵੀ ਮਾਲਕ ਦੇ ਪਾਏ ਬੰਦ ਨਾਲ ਤੇ ਜਦੋਂ ਮੇਰੇ ਸਤਿਗੁਰੂ ਪੂਰੇ ਨੇ ਬੰਦ ਪਾ ਦਿੱਤਾ ਮੈਂ ਬੇਨਤੀ ਕਰਾਂਗਾ ਗੁਰੂ ਕੇ ਸਿੱਖ ਨੇ ਜਦੋਂ ਆਨੰਦਪੁਰ ਸਾਹਿਬ ਦਾ ਵਾਸੀ ਬੰਨਾ ਕੀਤਾ ਸ਼੍ਰੀ ਕੇਸਗੜ੍ਹ ਸਾਹਿਬ ਨਾਲ ਜੁੜ ਗਿਆ ਖੰਡੇ ਬਾਟੇ ਦੀ ਅੰਮ੍ਰਿਤ ਪਹਿਲ ਪ੍ਰਾਪਤ ਕਰ ਲਈ ਉੱਥੇ ਬੱਜਰ ਕੁਰੈਤਾ ਵੱਲੋਂ ਬੰਨਣ ਲੱਗ ਗਿਆ ਤੇ ਸੱਚ ਵਾੜ ਲੱਗ ਗਈ ਵਾੜ ਟੁੱਟ ਜਾਏ ਖੇਤੀ ਉੱਜੜ ਜਾਂਦੀ ਹੈ ਗੁਰੂ ਨੇ ਜੋ ਬੰਦ ਪਾਇਆ ਸੀ ਅਗਰ ਉਹ ਬੰਨਾ ਆਪੇ ਤੋੜ ਦਿੱਤਾ ਔਗਣ ਵਿਕਾਰਾਂ ਵੱਲ ਚੱਲੇ ਸਮਝ ਲੈਣਾ ਔਗਣ ਵਿਕਾਰਾਂ ਦੇ ਉਠਾਏ ਕਦਮਾਂ ਦੇ ਸਦਕਾ ਕਰਮ ਭੈੜੇ ਬਣੇ ਤੇ ਭੈੜੇ ਕਰਮ ਬਣ ਸਦਕਾ ਜ਼ਿੰਦਗੀ ਵਿੱਚ ਦੁੱਖ ਪ੍ਰਵੇਸ਼ ਕਰ ਗਏ ਤੇ ਹੁਣ ਦੁੱਖ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ ਪਰ ਗੁਰੂ ਦੀ ਰਹਿਮਤ ਸਤਿਗੁਰੂ ਦੇ ਪਾਏ ਬੰਧ ਨਾਲ ਹੁਣ ਸਰਬ ਕਲਿਆਣ ਹੈ ਉੱਥੇ ਬੰਧਨ ਨਹੀਂ ਦੋ ਸ਼ਬਦ ਨੇ ਕਲਿਆਣ ਮੁਕਤੀ ਤੇ ਵਿਰੋਧੀ ਸ਼ਬਦ ਹੈ ਬੰਧਨ ਕੈਦ ਅਗਰ ਗੁਰੂ ਕੇ ਸ਼ਬਦ ਦੁਆਰਾ ਔਗਣ ਵਿਕਾਰਾਂ ਵੱਲੋਂ ਬੰਧਾ ਪਾ ਲਈਏ ਤੇ ਸੱਚ ਇਹ ਹੈ ਉੱਥੇ ਦੁੱਖਾਂ ਤੇ ਵਿਕਾਰਾਂ ਦੇ ਰੱਤੀ ਭਰ ਵੀ ਤੇਰੇ ਜੀਵਨ ਨੂੰ ਬਰਬਾਦ ਕਰਨ ਵਾਲੇ ਕੋਈ ਵੀ ਕਦਮ ਨਹੀਂ ਹੋਣਗੇ। ਇੱਕ ਗੱਲ ਸਤਿਗੁਰੂ ਕਹਿੰਦੇ ਨੇ, ਮੇਰੇ ਸਤਿਗੁਰੂ ਪੂਰੇ ਨੇ ਐਸਾ ਬੰਦ ਪਾ ਦਿੱਤਾ, ਗੁਰ ਕਾ ਸ਼ਬਦ ਰਖਵਾਰੇ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਂ ਗਿਰਦ ਹਮਾਰੇ। ਉਹ ਪੁਲਿਸ ਦੀ ਚੌਂਕੀ ਇੱਕ ਪਾਸੇ, ਦੂਜੇ ਪਾਸੇ ਕਈ ਘਟਨਾਵਾਂ ਘਟ ਜਾਂਦੀਆਂ, ਪਰ ਸਤਿਗੁਰੂ ਕਹਿੰਦੇ ਨੇ ਉਹ ਰੱਬ ਦੀ ਰੱਖਿਆ ਦੀ ਚੌਂਕੀ ਤੇਰੇ ਚਾਰ ਚਫੇਰੇ ਹੋ ਗਈ ਜੋ ਗੁਰੂ ਕੇ ਸ਼ਬਦ ਨਾਲ ਜਦੋਂ ਜੁੜ ਗਿਆ। ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ, ਹੁਣ ਆਨੰਦ ਮੰਗਲਾਚਾਰ ਬਣ ਗਿਆ, ਜ਼ਿੰਦਗੀ ਆਨੰਦਿਤ ਹੋ ਗਈ, ਹੁਣ ਕੋਈ ਦੁੱਖ ਜੀਵਨ ਵਿੱਚ ਨਹੀਂ ਰਹਿ ਗਿਆ ਜੀ। ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਤੀਕ ਰਹਾਉ ਦੇ ਬੋਲ ਬੋਲਦੇ ਆ, ਸਤਿਗੁਰੂ ਅੱਗੇ ਫੁਰਮਾਨ ਕਰਦੇ ਹਨ ਜੀ।
ਪਾਏ ਪਿੰਡ ਜਿਹਨੂੰ ਸਾਜਿਆ, ਦਿੱਤਾ ਪੈਨਣ ਖਾਣਾ।
ਪਿੰਡ ਬਣਾਇਆ, ਪਿੰਡਾ ਸਰੀਰ, ਇਸ ਵਿੱਚ ਜੀਓ ਵੀ ਪਾਇਆ, ਤੇ ਜਿਸ ਪਾਇਆ, ਜਿਸ ਪਿੰਡ ਬਣਾਇਆ, ਪਿੰਡ ਬਣਾ ਕੇ ਇਸ ਵਿੱਚ ਜੀਓ ਪਾਇਆ, ਉਹ ਆਪ ਵੀ ਤੇ ਅੰਦਰ ਮੌਜੂਦ ਹੈ ਨਾ, ਉਹ ਜੋਤ ਵੀ ਤੇ ਭੀਤਰ ਹੈ ਨਾ, ਦੋਹਾਂ ਦਾ ਸੁਮੇਲ ਕਰਨ ਵਾਲਾ ਆਪ ਅੰਦਰ ਬੈਠਾ। ਫਿਰ ਇੱਥੇ ਬਸ ਨਹੀਂ ਹੈ, ਤੈਨੂੰ ਅਕੇਲੇ ਜਨਮ ਦੇਣ ਤੱਕ ਜਾਂ ਤੇਰਾ ਜੀਵਨ ਜਿੰਦਾ ਰੱਖਣ ਤੱਕ ਹੀ ਇਹ ਨਹੀਂ ਹੈ, ਬਲਕਿ ਉਸ ਨੇ ਦਿੱਤਾ ਪਹਿਨਣ ਖਾਣ, ਤੈਨੂੰ ਤਨ ਢੱਕਣ ਲਈ ਕੱਪੜਾ ਦਿੱਤਾ, ਤੇਰੇ ਅੰਦਰ ਦੀ ਭੁੱਖ ਨੂੰ ਢੱਕਣ ਦੇ ਲਈ ਤੈਨੂੰ ਉਸ ਨੇ ਅੰਨ ਦਿੱਤਾ, ਖਾਣਾ ਦਿੱਤਾ। ਭਲਿਆ ਕਦੀ ਝਾਤ ਤੇ ਮਾਰ ਵੀ ਸਾਹ ਲਵੇਂ, ਇਸ ਜੀਓ ਨਾਲ, ਸੂਖਮ ਸਰੀਰ ਦੇ ਨਾਲ, ਮਨ ਬੁੱਧੀ ਚਿੱਤ ਹੰਕਾਰ ਨਾਲ, ਪੰਜ ਗਿਆਨ ਅੰਦਰੀਏ, ਪੰਜ ਕਰਮ ਅੰਦਰੀਏ, ਤੇ ਪੰਜ ਤਰ੍ਹਾਂ ਦੇ ਪ੍ਰਾਣ, ਪ੍ਰਾਣ ਅਪਾਨ ਉਦਾਨ ਵਿਆਨ ਤੇ ਸਮਾਨ, ਇਹਨਾਂ ਰਾਹੀਂ ਕਿਰਿਆ ਕਰੇ, ਨਸੇ ਭੱਜੇ, ਸੌਵੇ ਜਾਗੇ, ਖਾਵੇ ਪੀਵੇ, ਤੇ ਤਨ ਦੇ ਕੱਪੜੇ ਪਹਿਨੇ, ਤੇ ਭੁੱਲੀ ਜਾਏ ਵੀ ਦਿੱਤਾ ਕਿਸ ਨੇ ਹੈ। ਜੀਓ ਪਾਏ ਪਿੰਡ ਜਿਨ ਦਿੱਤਾ, ਜਿਸ ਨੇ ਇਹ ਤੈਨੂੰ ਦਿੱਤਾ ਹੈ, ਤੇ ਪਹਿਨਣ ਖਾਣ ਦਿੱਤਾ, ਭਲਿਆ ਉਸ ਨਾਲ ਅਗਰ ਤੇਰੀ ਚੇਤਨਾ ਜੁੜ ਜਾਏ, ਤੇ ਮੈਂ ਬੇਨਤੀ ਕਰਦੇ ਹਾਂ, ਹਰ ਸਾਹ ਬੋਲੇ ਵਾਹਿਗੁਰੂ, ਹਰ ਕਦਮ ਵਿੱਚ ਚੇਤਾ ਰਹੇ ਵਾਹਿਗੁਰੂ, ਤੈਨੂੰ ਸੌਂਦਿਆਂ ਚੇਤਾ ਰਹੇ, ਸੌਂਦੇ ਵਾਹੋ ਵਾਹੋ ਉਚਰੈ, ਉੱਠਦੇ ਧੀ ਵਾਹੋ ਕਰੇਮ, ਨਾਨਕ ਤੇ ਮੁੱਖ ਉਜਲੇ, ਜੇ ਨਿਤ ਉੱਠ ਸਮਾ ਲੇਨ, ਉਹ ਸੱਚ ਹੈ। ਫਿਰ ਤੂੰ ਆਪਣੇ ਅੰਦਰ ਹਉਮੈ ਮਮਤਾ ਹੰਕਾਰ ਵਿੱਚ ਨਾ ਜੀਵੇ, ਫਿਰ ਕਰਤੇ ਨੂੰ ਭੁਲਾ ਕੇ ਨਾ ਜੀਵੇ। ਮੈਂ ਇੱਕ ਬੇਨਤੀ ਕਰ ਦੇਵਾਂ, ਜਿਨ੍ਹਾਂ ਨੇ ਵਾਹਿਗੁਰੂ ਨੂੰ ਚੇਤੇ ਵਿੱਚ ਰੱਖਿਆ, ਉਹ ਜਾਣਦੇ ਨੇ ਜੀਓ ਪਾਏ ਪਿੰਡ ਜਿਨ ਦਿੱਤਾ ਇਹ ਸੱਚ ਹੈ। ਛੋਟੀ ਜਿਹੀ ਇੱਕ ਗੱਲ ਧਿਆਨ ਚ ਰੱਖ ਲਿਓ ਕਿ ਅੱਜ ਇਸ ਸਰੀਰ ਨੂੰ ਕੀ ਮੈਂ ਸਾਜਿਆ, ਜੀਓ ਪਾਏ ਪਿੰਡ ਜਿਨ ਸਾਜਿਆ। ਮੈਂ ਛੋਟੀ ਜਿਹੀ ਬੇਨਤੀ ਕਰ ਲੰਗਾ, ਧਿਆਨ ਦਿਓ। ਇੱਕ ਹੈ ਬਾਹਰੋਂ ਕੋਈ ਕੱਪੜੇ ਪਾ ਕੇ ਸਰੀਰ ਨੂੰ ਸਾਜਣ ਦੀ ਕੋਸ਼ਿਸ਼ ਕੀਤੀ, ਇੱਕ ਹੈ ਕਰਤੇ ਨੇ ਕਿਸ ਢੰਗ ਨਾਲ ਤੇਰੇ ਸਰੀਰ ਦੀ ਸਾਰੀ ਬਣਤਰ ਨੂੰ ਸਾਜਿਆ। ਅੱਖਾਂ ਬਣਾਈਆਂ ਕਿਵੇਂ, ਤੇਰੇ ਕੰਨ ਬਣਾਏ, ਤੇਰਾ ਨੱਕ ਬਣਾਇਆ, ਭਲਿਆ ਤੇਰੇ ਸਰੀਰ ਦੇ ਇੱਕ ਇੱਕ ਅੰਗ ਦੀ ਬਣਤਰ ਨੂੰ ਕਿੱਡੇ ਸੋਹਣੇ ਢੰਗ ਨਾਲ ਘੜਿਆ। ਤੂੰ ਉਸ ਦੇ ਸਾਜੇ ਹੋਏ ਨੂੰ ਹੋਰ ਕਿਹੜੀ ਸਜਾਵਟ ਕਰਨੀ ਚਾਹੁੰਦਾ, ਇਹ ਜਾਣ ਦੇ ਮਾਲਕ ਨੇ ਮੈਨੂੰ ਸਾਜੀ ਹੋਈ ਹੈ, ਸੋਹਣਾ ਬਣਾਇਆ ਹੈ, ਇਤਨੇ ਸੁੰਦਰ। ਮੈਂ ਸਰੀਰ ਦੀ ਬਣਤਰ ਨਾਲ ਖਾ ਪੀ ਕੇ ਪੇਟ ਭਰ ਕੇ ਮਾਲਕ ਤੇਰਾ ਸ਼ੁਕਰ ਕਰਦਾ ਰਹਾਂ, ਵਾਹ ਮੇਰੇ ਮਾਲਕਾ ਕਿੱਡੀ ਬਖਸ਼ਿਸ਼ ਤੇ ਰਹਿਮਤ ਕੀਤੀ, ਜੇ جیو پائے پنڈ جن ساجیا دتا تینن کھان تسی مینوں تینن تے کھان بھی دتا اے سچ ہے اج اسی طرح طرح دے کپڑے پا کے ایک کپڑا کتے ہور پا لئیے تے او ہے پریم پٹولا تے سہ دتا تیرے نال میرا پیار پی جائے میں تینوں بھلاں نا میں تیتھوں وچھڑا نا او پیار اینا پیار پی جائے میں جنما جنما دا پادشاہ تیتھوں اینا دور ہو گیا کھچ پیار دی ہونی چاہی دی ہے نا پدم وبھوشن ڈاکٹر بھائی ویر سنگھ جی ایک گل لکھ دے نے کہندے نے پیا وٹھ تے کٹے ہے نیم کھچ دا اے چمبک دے نیڑے لوہا کریے سوئی کریے او چمبک اپنے وال کھچ دے تے جے تھوڑی جی دوری پی جائے وٹھ پی جائے تے پھر او کھچ کٹ جاندی ہے پیا وٹھ تے کٹے ہے نیم کھچ دا اے ٹاپر کھچ جو پریم دی وٹھے پیا وجے کہندے نے جی پریم دی کھچ ہوندی ہے نا او جدو اپنے پیارے پریمی پریتم تو تھوڑی جی دوری بندی ہے او کھچ ودھدی ہے او کھچ گھٹدی نہیں ہے اے میرے مالک میں تیتھوں تھوڑا جیا بھی جے کتے دور ہوا میرے اندر پیار دی کھچ ودھے بھی اے مالک رات بھر سوتا ہی رہا تیرا چنتن نہیں کر سکیا امرت ویلا آیا چٹ جا گیا اشنان کیتا نتنیم کیتا سمرن چ جڑ گیا پھر محسوس کیتا میں تن گرو گرنتھ صاحب جی دے درشن نہیں کیتے تھوڑا جہا کوئی سہج پاٹ کرنے واسطے تن گرو گرنتھ صاحب جی نو نمسکار کرنے واسطے اگاں ودھا نا دیری ہو گئی ہے میں تن گرو رام داس مہاراج جی دے درشن دے بارے میں کیتے یہ سچ ہے اندر بھی پھر پاؤنا اس مالک دی دتیاں داتاں دی بخشش دا چیتا کر دیا کہندا ہے بھی اے مالک تساں سب کچھ بخشش کیتی جیو پائے پنڈ جن ساجیا دتا پینن کھان
اپنے داس کی آپ پیج راکھی نانک سد قربان
اپنے داس کی جڑے داس بن گئے سیوک بن گئے شرناگت ہو گئے گرو والے بن گئے انہاں دی مالک نے آپ پیج رکھی ہر جگ جگ بھگت اپایا پیج رکھدا آیا رام راجے ہرناکش دشت ہر مر جیڑا ہرناکش دشت اپنے پتر بھگت پرہلاد دی پیج لاؤنی چاہندا سی انہیں عزت مٹی وچ ملانی چاہندا سی میں بینتی کراں بھگت پرہلاد دی پیج رکھ لئی تے پیج لاؤن والے نوں مٹی وچ ملا کے رکھ دیتا تے سچ او اپنے سیوک دی آپ پیج رکھدا ہے اس وقت کے سدگرو کہندے نے ایسے صاحب تو سدا سدا بلہار بلہار قربان قربان جائیے نانک سد قربان واہ میرے مالک ایڈی رحمت کرنے والی ہو عزت رکھنے والی ہو کرپا دشٹی کرو اس سنسار تے بھی عزت رکھی رکھو بادشاہ پرلوک وچ بھی مینوں دھرم راج تے سمکش پیش نہ کروائیو بلکہ دھرم رائے در کاغذ فارے جن نانک لیکھا سمجھا لوک وچ بھی عزت رکھن والے پرلوک وچ بھی عزت رکھن والے آپ جی تو قربان قربان جاواں نام جپا سمرن کراں اس دی شرناگت ہوواں چیتے وچ رکھاں اس دا ارادن کراں بھی مالک بڑی رحمت تے بخشش کرن والے ہو یہ گل تھوڑی دھیان چ رکھ لیو اس مالک نال جڑیا ہوا اکیلا دنیا نو جیون نہیں بنا لیندا بلکہ کہندا ہے بھی تسی میرا لیکھا نہیں کرن والے ایڈی رحمت کرن والے ہو میرے گناہاں دا حساب بھی کرن والے مالک دین والے ہو کھانا پہننا دین والے ہو روز دا ایک جیون دا سیکنڈ سیکنڈ پار ایک ایک سواس سواس پار مینوں زندہ رکھن والے تہنوں بھل کے نہ جاواں تے اس ڈھنگ نال ਉਸ ਮਾਲਕ ਦੇ ਚਰਨਾਂ ਨਾਲ ਹਮੇਸ਼ ਜੁੜਿਆ ਰਹਿੰਦਾ, ਜੀਵਨ ਵਿੱਚ ਔਗਣ ਵਿਕਾਰਾਂ ਦਾ ਬੰਧਨ ਪੈ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਦੁਆਬੇ ਦਾ ਚੌਧਰੀ ਪੁਰੀਆ ਆਇਆ ਤੇ ਆ ਕੇ ਕਹਿੰਦਾ, ਮਹਾਰਾਜ ਰਹਿਮਤ ਕਰੋ, ਸਿੱਖੀ ਜੀਵਨ ਬਖਸ਼ੋ। ਤੇ ਸਤਿਗੁਰੂ ਕਹਿਣ ਲੱਗੇ, ਪੁਰੀਆ ਤੂੰ ਹੈ ਚੌਧਰੀ, ਤੂੰ ਇਸ ਦੁਆਬੇ ਦੇ ਇਲਾਕੇ ਦਾ ਮੁਖੀਆ। ਇੱਕ ਗੱਲ ਚੇਤੇ ਚ ਰੱਖ ਲੈ, ਕੋਰ ਕਮਾਵਣ ਵਿਖੇਣ ਕੀ ਰਾਜਧਾਨੀ, ਇਹ ਕੋਰ ਨਾ ਕਮਾਈ, ਝੂਠ ਨਾ ਬੋਲੀ, ਇੱਕ ਬਚਨ ਮੰਨ ਲੈ। ਅੱਗੇ ਪਤਾ ਕੀ ਕਹਿੰਦਾ, ਮਹਾਰਾਜ ਝੂਠ ਤੋਂ ਬਿਨਾਂ ਤੇ ਚੌਧਰੀ ਨਹੀਂ ਮਿਲੀ, ਤੇ ਚੌਧਰ ਚਲਾਉਣ ਵਾਸਤੇ ਝੂਠ ਬੋਲਣਾ ਹੀ ਪੈਂਦਾ। ਦੋ ਗੱਲਾਂ ਆਖੀਆਂ, ਮਹਾਰਾਜ ਝੂਠ ਤੋਂ ਬਗੈਰ ਚੌਧਰ ਨਹੀਂ ਬਣਦੀ, ਤੇ ਚੌਧਰ ਚਲਾਉਣ ਲਈ ਝੂਠ ਬੋਲਣਾ ਹੀ ਪੈਂਦਾ। ਮਹਾਰਾਜ ਇਹ ਕਿਵੇਂ ਹੋਏਗਾ ਵੀ ਝੂਠ ਛੱਡ ਦੇ? ਤੇ ਸਤਿਗੁਰੂ ਕਹਿਣ ਲੱਗੇ, ਅੱਛਾ ਚੌਧਰੀ ਗੱਲ ਸੁਣ, ਪ੍ਰਿਆ ਗੱਲ ਸੁਣ, ਚੱਲ ਦੁਨੀਆਂ ਚਲਾਉਣ ਵਾਸਤੇ, ਚੌਧਰ ਚਲਾਉਣ ਵਾਸਤੇ ਤੂੰ ਕਹਿੰਦਾ ਝੂਠ ਬੋਲਣਾ ਪੈਂਦਾ, ਚੱਲ ਬੋਲਿਆ ਕਰ, ਪਰ ਇੱਕ ਬਚਨ ਸਾਡਾ ਮੰਨ ਲੈ, ਸੰਗਤ ਵਿੱਚ ਆ ਕੇ ਸਾਰੀ ਸੰਗਤ ਦੇ ਸਾਹਮਣੇ ਦੱਸ ਜ਼ਰੂਰ ਦਿਆ ਕਰ ਵੀ ਮੈਂ ਇਹ ਝੂਠ ਬੋਲੇ। ਕਹਿੰਦਾ ਜੀ ਠੀਕ ਹੈ, ਲਓ ਜਿੱਥੇ ਜਿੱਥੇ ਝੂਠ ਬੋਲਿਆ ਸੀ ਉਹ ਹੁਣ ਨੋਟ ਕੀਤਾ, ਸੰਗਤ ਵਿੱਚ ਆਇਆ ਤੇ ਸਤਿਗੁਰੂ ਕਹਿੰਦੇ ਖਲੋ ਕੇ ਦੱਸ ਸਾਰੀ ਸੰਗਤ ਨੂੰ। ਹੁਣ ਸਾਰੀ ਸੰਗਤ ਨੂੰ ਜਦੋਂ ਆਪਣਾ ਝੂਠ ਦੱਸਣਾ ਪਿਆ ਤੇ ਸ਼ਰਮਸਾਰ ਵੀ ਬੜਾ ਹੋਇਆ। ਇੱਕ ਵਾਰੀ ਦੱਸ, ਦੂਜੀ ਵਾਰੀ ਦੱਸ, ਤੀਜੀ ਵਾਰੀ ਆ ਕਹਿੰਦਾ, ਮਹਾਰਾਜ ਕੰਨਾਂ ਨੂੰ ਹੱਥ ਲੱਗੇ, ਇਹ ਤੇ ਝੂਠ ਬੋਲਣ ਤੋਂ ਵੀ ਵੱਧ ਕੇ ਬੜਾ ਔਖਾ ਕੰਮ ਹੈ ਆਪਣਾ ਝੂਠ ਸੰਗਤ ਵਿੱਚ ਦੱਸਾਂ ਤੇ। ਮਹਾਰਾਜ ਕਿਰਪਾ ਕਰ ਦਿੱਤੀ ਜੇ, ਹਿਰਦਾ ਨਿਰਮਲ ਕਰ ਦਿੱਤਾ। ਸਤਿਗੁਰੂ ਕਹਿੰਦੇ ਚੌਧਰ ਚਲਾਈਏ ਪਰ ਔਗਣ ਵਿਕਾਰਾਂ ਨਾਲ ਜੁੜ ਕੇ ਨਾ ਚਲਾਈਏ। ਕਰਤਾ ਉਹ ਚੌਧਰ ਸਦਾ ਬਣਾਈ ਰੱਖਦਾ, ਪਰ ਇੱਕ ਗੱਲ ਸੱਚ ਸੀ, ਉਹ ਪੁਰੀਏ ਦਾ ਹਿਰਦਾ ਸਤਿਗੁਰਾਂ ਨੇ ਇਸ ਢੰਗ ਨਾਲ ਸ਼ੁੱਧ ਕਰ ਦਿੱਤਾ। ਆਖਿਆ, ਮਹਾਰਾਜ ਇਹ ਕਿਰਪਾ ਕਰ ਦਿੱਤੀ ਜੇ। ਤੇ ਸਤਿਗੁਰਾਂ ਇੱਕੋ ਗੱਲ ਆਖੀ ਸੀ, ਅੱਜ ਤੂੰ ਇੱਕ ਔਗਣ ਝੂਠ ਬੋਲਣ ਵਾਲਾ ਛੱਡਿਆ, ਸੱਚ ਤੇਰੇ ਹਿਰਦੇ ਵਿੱਚ ਸਮਾ ਗਿਆ, ਹੁਣ ਸੱਚ ਹਰ ਕਦਮ ਤੇ ਤੇਰੀ ਰੱਖਿਆ ਵੀ ਕਰੇਗਾ ਤੇ ਤੇਰੀ ਜ਼ਿੰਦਗੀ ਦੇ ਕਦਮ ਕਦਮ ਤੇ ਚੌਧਰ ਕੀ ਅਨੰਤ ਦਾਤਾ ਉਸ ਕਰਤੇ ਵੱਲੋਂ ਤੇਰੀ ਝੋਲੀ ਵਿੱਚ ਪਹੁੰਚਦੀ ਹੈ। ਇਹ ਸੱਚ ਹੈ, ਜਦੋਂ ਸਤਿਗੁਰੂ ਦੀ ਸ਼ਰਨ ਆਏ ਉਹਨਾਂ ਨੇ ਬੰਧ ਪਾ ਦਿੱਤਾ, ਉਹਨਾਂ ਚੇਤਾ ਕਰਾ ਕੇ ਸਿਮਰਨ ਵੱਲ ਜੋੜ ਦਿੱਤਾ ਤੇ ਲੋਕ ਪਰਲੋਕ ਸੁਹੇਲਾ ਹੋ ਗਿਆ। ਜੀ ਅੱਜ ਦੇ ਪਾਵਨ ਹੁਕਮ ਦੀਆਂ ਵਿਚਾਰਾਂ, ਆਓ ਇਸ ਤੋਂ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜੀਵਾਰ ਚੱਲਦੇ ਉਪਦੇਸ਼ ਨੂੰ ਸ਼ਰਵਣ ਕਰੀਏ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 807 ਅੰਗ ਤੋਂ ਆਰੰਭ ਹੋ ਕੇ 808 ਅੰਗ ਤੇ ਇਹ ਪਾਵਨ ਸ਼ਬਦ ਸੰਪੂਰਨ ਹੁੰਦਾ। ਆਓ ਸਾਹਿਬ ਦੀ ਰਹਿਮਤ ਨਾਲ ਸ਼ਬਦ ਸ਼ਰਵਣ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ, ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰ ਦੀਨਾ।
ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸਹਿਜ ਸਮਾਧ ਆਨੰਦ ਸੁਖ, ਪੂਰਾ ਗੁਰਦੀਨ, ਪੂਰਾ ਗੁਰੂ ਨੇ ਮੈਨੂੰ ਸਹਿਜ ਬਖਸ਼ਿਸ਼ ਕਰ ਦਿੱਤਾ, ਆਤਮਕ ਅਡੋਲਤਾ ਬਣ ਗਈ ਤੇ ਉਸ ਸਹਿਜ ਨਾਲ ਸਮਾਧੀ ਬਣ ਗਈ। ਮੈਂ ਬੇਨਤੀ ਕਰਾਂਗਾ, ਇੱਕ ਸਮਾਧੀ ਹੈ ਪ੍ਰਾਣਾ ਦੇ ਅਭਿਆਸ ਨਾਲ, ਪ੍ਰਾਣਾ ਯਾਮੀ ਪ੍ਰਾਣ ਰੋਕ ਲੈਂਦੇ ਨੇ ਦਸਵੇਂ ਦੁਆਰ ਤੇ ਸਰੀਰ ਸਥਿਰ ਹੋ ਜਾਂਦਾ, ਪੱਥਰ ਦੀ ਤਰ੍ਹਾਂ ਹੋ ਜਾਂਦਾ, ਕਹਿੰਦੇ ਨੇ ਸਮਾਧੀ ਲੱਗੀ ਹੈ। ਇੱਕ ਸਮਾਧੀ ਹੈ ਇਕੱਲੀਆਂ ਅੱਖਾਂ ਬੰਦ ਕੀਤੀਆਂ, ਚੌਂਕੜਾ ਮਾਰਿਆ, ਪਦਮ ਆਸਣ ਲਗਾਇਆ, ਸਿੱਧ ਆਸਣ ਲਗਾਇਆ ਤੇ ਇੰਜ ਜਾਪਦਾ, ਇਹ ਸਮਾਧੀ ਵਿੱਚ ਬੈਠਾ ਹੈ, ਪਰ ਹੈ ਬਗਲ ਸਮਾਧ, ਅੰਦਰੋਂ ਮਨ ਦੌੜਦਾ, ਮਨ ਲੋਕਾਂ ਨੂੰ ਦਿਖਾਵਾ ਕਰਨ ਲਈ ਬਾਹਰੋਂ ਅੱਖਾਂ ਬੰਦ ਕਰੀ ਬੈਠਾ, ਨਕਲੀ ਝੂਠੀ ਦਿਖਾਵੇ ਦੀ ਇੱਕ ਸਮਾਧੀ ਹੈ। ਇੱਕ ਸਮਾਧੀ ਹੈ ਜਿਹੜੇ ਸੰਸਾਰ ਵਿੱਚ ਕਦਮ ਉੱਠਦੇ ਨੇ, ਭਾਵੇਂ ਚੱਲਦਾ, ਸੌਂਦਾ, ਜਾਗਦਾ, ਖਾਂਦਾ, ਸਹਿੰਦਾ, ਪਰ ਸਮਾਧੀ ਲੱਗੀ ਹੈ, ਉਹ ਹੈ ਸਹਿਜੇ ਚੂਪ, ਸਹਿਜੇ ਹੀ ਹੱਸਣਾ, ਉਹ ਹੈ ਸਹਿਜੇ ਭੋਜਨ, ਸਹਿਜੇ ਭਾਓ, ਭੋਜਨ ਚ ਵੀ ਸਹਿਜ ਆਤਮਕ ਅਡੋਲਤਾ, ਅੰਦਰ ਦੇ ਧਿਆਨ ਵਿੱਚ ਭੋਜਨ ਨਾਲ ਨਹੀਂ ਜੁੜਿਆ, ਅੰਦਰ ਦੇ ਧਿਆਨ ਵਿੱਚ ਉਹ ਹੱਸਦਿਆਂ ਵੀ ਹੱਸਣ ਨਾਲ ਨਹੀਂ ਜੁੜਿਆ, ਬਲਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜਗਤ, ਹੱਸਦਿਆਂ, ਖਿਲੰਦਿਆਂ, ਪਹਿਲੰਦਿਆਂ, ਖਵੰਦਿਆਂ ਵਿੱਚ ਹੋਵੇ ਮੁਕਤ, ਉਹ ਹੈ ਸਹਿਜ ਸਮਾਧੀ। ਮੈਂ ਇੱਕ ਬੇਨਤੀ ਕਰਾਂਗਾ, ਸਮਾਧੀ ਦੇ ਅੱਖਰੀ ਅਰਥ ਜ਼ਰੂਰ ਧਿਆਨ ਚ ਲਓ, ਦੋ ਸ਼ਬਦਾਂ ਦਾ ਸੁਮੇਲ ਹੈ ਸਮਧੀ, ਧੀ ਨਾਮ ਸੰਸਕ੍ਰਿਤ ਵਿੱਚ ਬੁੱਧੀ ਦਾ, ਦਿਮਾਗ ਦਾ, ਇਹ ਬੁੱਧੀ ਜਿਹੜੀ ਵਿਸ਼ਲੇਸ਼ਣ ਕਰਦੀ ਸੀ, ਇਹ ਹੋਰ ਹੈ, ਇਹ ਹੋਰ ਹੈ, ਉਸ ਦਾ ਵਿਸ਼ਲੇਸ਼ਣ ਕਰਨਾ ਮੁੱਕ ਗਿਆ, ਬਲਕਿ ਸਭ ਥਾਂ ਤੇ ਤੂੰ ਆਪ ਹੀ ਆਪ ਹੈ, ਉਹ ਬੁੱਧੀ ਦਾ ਸਮ ਹੋ ਜਾਣਾ। ਇਸ ਲਈ ਕਹਿੰਦੇ ਨੇ ਹੁਣ ਦਰਸ਼ਨ ਨਹੀਂ ਕਰਦਾ, ਹੁਣ ਸਮਦਰਸ਼ੀ ਹੋ ਗਿਆ, ਦਰਸ਼ਨ ਛੋੜ ਭੈ ਸਮਦਰਸ਼ੀ, ਏਕੋ ਨਾਮ ਤੇ ਆਵਾਂਗੇ, ਉਹ ਸਮਾਧੀ ਬਣ ਗਈ, ਹਰ ਥਾਂ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਣ ਲੱਗ ਪਿਆ, ਕੱਪੜੇ ਪਹਿਨਦਾ ਪਰ ਕੱਪੜਿਆਂ ਵਿੱਚ ਵੀ ਕਰਤੇ ਦੀ ਕਿਰਪਾ ਜਾਣਦਾ, ਉਹ ਖਾਂਦਾ ਪਰ ਭੋਜਨ ਵਿੱਚ ਵੀ ਉਸ ਕਰਤੇ ਦਾ ਦਿੱਤਾ ਜਾਣਦਾ, ਇਹ ਸੱਚ ਹੈ ਸਾਹ ਲੈਂਦਾ, ਸਾਹਾਂ ਵਿੱਚ ਵੀ ਉਸ ਪ੍ਰਾਣ ਆਧਾਰ ਨੂੰ ਜਾਣਦਾ, ਇਸੇ ਤਰ੍ਹਾਂ ਇੱਕ ਇੱਕ ਕਦਮ ਵਿੱਚ ਉਹ ਬੁੱਧੀ ਦਾ ਦੁਨੀਆਂ ਵੱਲ ਜੁੜਨ ਦੀ ਥਾਵੇਂ ਉਸ ਬੁੱਧੀ ਦਾ ਰੱਬ ਨਾਲ ਜੁੜਨਾ ਬਣ ਗਿਆ, ਉਹਨੂੰ ਕਹਿੰਦੇ ਨੇ ਸਹਿਜ ਸਮਾਧ, ਆਨੰਦ ਸੁਖ, ਇੱਥੇ ਆਨੰਦ ਹੈ। ਮੈਂ ਬੇਨਤੀ ਕਰਾਂ, ਭਟਕਣਾ ਵਿੱਚ ਆਨੰਦ ਨਹੀਂ, ਚੰਚਲਤਾ ਵਿੱਚ ਆਨੰਦ ਨਹੀਂ, ਸਹਿਜ ਗਵਾ ਲਈਏ ਤੇ ਆਨੰਦ ਨਹੀਂ, ਉੱਥੇ ਤੇ ਚਿੰਤਾ ਦੇ ਸੋਚ ਨੇ, ਬੁੱਧੀ ਕਦੀ ਕਿਸੇ ਤਰ੍ਹਾਂ ਮਾਨ ਮੋਹ ਮੇਰ ਪੇਰ, ਉੱਥੇ ਇਹ ਹੈ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਮਾਨ ਮੋਹ ਮੇਰ ਪੇਰ ਵਿਵਰਜਿਤ, ਇਹ ਮਾਰਗ ਖੰਡੇ ਧਾਰ, ਇਹ ਖੰਡੇ ਧਾਰ ਮਾਰਗ ਹੈ, ਉੱਥੇ ਮਾਨ ਨਹੀਂ, ਮੋਹ ਨਹੀਂ, ਮੇਰ ਪੇਰ ਨਹੀਂ, ਉੱਥੇ ਕਹਿ ਲਈਏ ਨਾ ਹਰਸ਼ ਹੈ ਨਾ ਸ਼ੋਕ ਹੈ, ਉੱਥੇ ਆਨੰਦ ਦੀ ਅਵਸਥਾ ਵਿੱਚ ਚਲਾ ਗਿਆ, ਸਹਿਜ ਸਮਾਧ, ਆਨੰਦ ਸੁਖ। ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਸੁੱਖ ਆਨੰਦ ਰੂਪ ਹੈ ਉਹ ਦੁੱਖ ਵਿੱਚ ਨਹੀਂ ਬਦਲਦਾ, ਤੇ ਜਿਹੜਾ ਸੁੱਖ ਹੈ ਉਹ ਇੱਕ ਦਿਨ ਦੁੱਖ ਵਿੱਚ ਬਦਲ ਜਾਂਦਾ। ਇਸ ਕਰਕੇ ਕਹਿੰਦੇ ਨੇ ਨਾ, ਸੁੱਖ ਦੁੱਖ ਰਹਿਤ ਸਦਾ ਨਿਰਮੇਤੀ, ਜਾਂ ਕੋ ਕਹਿਤ ਗੁਸਾਈ, ਸੋ ਤਿੰਨੋਂ ਮੈਂ ਬਸਾ ਨਿਰੰਤਰ, ਨਾਨਕ ਦਰਪਣ ਲਿਆਈ, ਤੂੰ ਅਕੇਲਾ ਸੁੱਖ ਨਾ ਲੱਭ, ਕਿਉਂਕਿ ਸੁੱਖ ਨਾ ਹੀ ਬਹੁਤੇ ਧਨ ਖਾਤੇ, ਸੁੱਖ ਨਾ ਹੀ ਪੇਖੇ ਨਿਰਤ ਨਾਤੇ, ਇਹ ਸੁੱਖ ਦੁਨੀਆਂ ਵਿੱਚ ਨੇ ਪਰ ਸੁੱਖ ਦਾਤਾ ਉਹ ਸਤਿਗੁਰੂ ਤੇ ਪਰਮੇਸ਼ਰ। ਇਸ ਕਰਕੇ ਸਹਿਜ ਸਮਾਧ, ਆਨੰਦ ਸੁਖ, ਪੂਰਾ ਗੁਰਗੁਣ, ਪੂਰੇ ਗੁਰੂ ਨੇ ਐਸਾ ਸੁੱਖ ਆਨੰਦ ਰੂਪ ਦੇ ਦਿੱਤਾ ਜੋ ਕਿ ਸਹਿਜ ਸਮਾਧੀ ਚੋਂ ਆਪਣੇ ਅੰਦਰੋਂ ਹੀ ਜਪਨ ਵਿੱਚੋਂ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਜੀ।
ਸਦਾ ਸੁਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ,
ਉਹ ਵਾਹਿਗੁਰੂ ਸਦਾ ਸਹਾਈ ਹੈ, ਜਿੱਥੋਂ ਆਨੰਦ ਆਇਆ ਉਸ ਨੂੰ ਕੀ ਕਹਿੰਦੇ ਨੇ, ਸਦਾ ਸੱਚ ਦਾ ਆਨੰਦ ਸਰਬੰ ਪ੍ਰਨਾਸੀ, ਉਹ ਆਪ ਆਨੰਦ ਰੂਪ ਸੀ ਤੇ ਫਿਰ ਉਹ ਵਾਹਿਗੁਰੂ ਸਦਾ ਸਹਾਈ ਹੈ, ਤੂੰ ਸਭਨੇ ਥਾਈ ਜਿੱਥੇ ਹੋ ਜਾਈ ਉਹ ਸਦਾ ਸਹਾਈ ਹੈ, ਉਹ ਸੰਗ ਹੈ, ਉਹ ਪ੍ਰਭੂ ਨਾਲ ਹੈ। ਅੰਮ੍ਰਿਤ ਗੁਣ ਚੀਨ, ਉਸ ਵਾਹਿਗੁਰੂ ਦੇ ਅੰਮ੍ਰਿਤ ਗੁਣ, ਆਨੰਦਿਤ ਗੁਣ, ਜ਼ਿੰਦਗੀ ਨੂੰ ਮੌਤ ਤੋਂ ਰਹਿਤ ਕਰਨ ਵਾਲੇ ਗੁਣਾਂ ਨੂੰ ਚੀਨ, ਉਹਨਾਂ ਦਾ ਚੰਗੀ ਤਰ੍ਹਾਂ ਅਨੁਭਵ ਕਰ, ਉਹਨਾਂ ਬਾਰੇ ਜਾਣ ਪਛਾਣ ਕਰ ਵੀ ਜੇ ਮੇਰੇ ਕੋਲ ਵਾਹਿਗੁਰੂ ਨਾਮ ਹੈ, ਮੇਰੇ ਕੋਲ ਸੱਤ ਸੰਤੋਖ ਹੈ, ਦਇਆ ਧਰਮ ਧੀਰਜ ਹੈ, ਮੇਰੇ ਕੋਲ ਸ਼ਾਂਤੀ ਹੈ, ਇਹ ਵਾਹਿਗੁਰੂ ਜੀ ਦੇ ਗੁਣ ਨੇ, ਇਹਨਾਂ ਗੁਣਾਂ ਦੇ ਨਾਲ ਜ਼ਿੰਦਗੀ ਵਿੱਚ ਬਾਹਰੋਂ ਨਹੀਂ ਕੁਝ ਲੱਭਣਾ ਪੈਂਦਾ, ਅੰਦਰੋਂ ਹੀ ਮਿਲ ਜਾਂਦਾ। ਬਾਹਰ ਦੇ ਸੁੱਖ ਬਾਹਰੋਂ ਆਉਂਦੇ ਨੇ, ਉਹ ਸੰਬੰਧ ਵਿਛੜ ਜਾਏ ਤੇ ਸੁੱਖ ਸੁੱਖ ਨਹੀਂ ਰਹਿੰਦੇ, ਪਰ ਆਨੰਦ ਉਹ ਬਾਹਰੋਂ ਨਹੀਂ ਆਉਂਦਾ,
ਉਹਤੇ ਜੋ ਸਦਾ ਸਹਾਈ ਸੰਗ ਪ੍ਰਭ ਉਹ ਆਨੰਦ ਅੰਦਰੋਂ ਪ੍ਰਗਟ ਹੁੰਦਾ ਇਸ ਕਰਕੇ ਉਸ ਆਨੰਦ ਨੂੰ ਵਾਹਿਗੁਰੂ ਦੇ ਗੁਣਾਂ ਚੋਂ ਤੂੰ ਅਨੁਭਵ ਕਰਨਾ ਕਰ ਜੀ
ਰਹਾਉ
ਸ਼ਬਦ ਦੇ ਕੇਂਦਰੀ ਭਾਵ ਦੇ ਬੋਲ ਸਤਿਗੁਰੂ ਰਹਾਉ ਰੂਪ ਵਿੱਚ ਕਹਿੰਦੇ ਨੇ
ਜੈ ਜੈਕਾਰ ਜਗਤ ਰਮਹਿ ਲੋਕਹਿ ਸਭ ਜੀਆ
ਉਸ ਸਿਮਰਨ ਅਭਿਆਸੀ ਦੀ ਸਾਰੀ ਥਾਂ ਤੇ ਇੱਜ਼ਤ ਮਾਨ ਹੈ ਜੈ ਜੈਕਾਰ ਜਗਤ ਰਮਹਿ ਦੁਨੀਆਂ ਵਿੱਚ ਮਾਨ ਹੈ ਸਨਮਾਨ ਹੈ ਚੋਰ ਹੋਵੇ ਡਾਕੂ ਹੋਵੇ ਕਾਤਲ ਹੋਵੇ ਝਪਟਮਾਰ ਹੋਵੇ ਗੁਨਾਹਗਾਰ ਹੋਵੇ ਥਾਂ ਥਾਂ ਤੇ ਲਾਹਨਤਾਂ ਪੈਂਦੀਆਂ ਨੇ ਪਰ ਸਿਮਰਨ ਅਭਿਆਸੀ ਹੋਵੇ ਰੱਬ ਨਾਲ ਜੁੜਿਆ ਹੋਵੇ ਸਾਰੇ ਸੰਸਾਰ ਤੇ ਉਸਦਾ ਮਾਨ ਸਨਮਾਨ ਹੈ ਧਨੀ ਪੂਜ ਨਿਜ ਨਗਰ ਮੈਂ ਮੁਗਦ ਮੈਂ ਬੇਨਤੀ ਕਰਾਂਗਾ ਮੁਗਦ ਪੂਜ ਨਿਜ ਧਾਮ ਮੈਂ ਧਨੀ ਪੂਜ ਨਿਜ ਨਗਰ ਧੂਪਤ ਪੂਜ ਸਵੈ ਦੇਸ਼ ਮੈਂ ਪੂਜਤ ਗੁਣੀ ਸਮਗਰ ਸਾਰ ਕਤਾਵਲੀ ਦਾ ਕਰਤਾ ਲਿਖਦਾ ਮੂਰਖ ਦਾ ਘਰ ਦੇ ਜੀ ਦਾਦੇ ਪੂਜ ਕਰਦੇ ਨੇ ਆਦਰ ਕਰਦੇ ਜੀ ਜੀ ਕਹਿੰਦੇ ਨੇ ਪਤਾ ਨੀ ਜੇ ਕਿਤੇ ਇਸ ਦੀ ਗੱਲ ਨਾ ਮੰਨੀ ਪਤਾ ਨੀ ਕੀ ਤੂਫਾਨ ਚੁੱਕ ਲਏਗਾ ਪਰ ਘਰੋਂ ਬਾਹਰ ਨਿਕਲ ਜਾਏ ਤੇ ਉਸ ਮੂਰਖ ਨੂੰ ਮੈਂ ਬੇਨਤੀ ਕਰਾਂ ਕੋਈ ਵੀ ਪਰਵਾਹ ਨਹੀਂ ਕਰਦਾ ਬੇਇੱਜ਼ਤੀ ਕਰਾ ਸਕਦਾ ਘਰੋਂ ਬਾਹਰ ਨਿਕਲ ਜਾਏ ਤੇ ਧਨੀ ਪੂਜ ਨਿਜ ਨਗਰ ਦੇ ਧਨਵਾਨ ਲੋਕ ਸ਼ਹਿਰ ਦੇ ਜਾਣਦੇ ਨੇ ਉਸ ਦਾ ਆਦਰ ਮਾਣ ਸ਼ਹਿਰੀ ਲੋਕ ਕਰਨਗੇ ਜਾਣ ਪਛਾਣ ਵਾਲੇ ਕਰਨਗੇ ਨਗਰ ਤੋਂ ਬਾਹਰ ਚਲਾ ਜਾਏ ਕੋਈ ਨਹੀਂ ਉਸ ਨੂੰ ਪੁੱਛਦਾ ਧੂਪਤ ਪੂਜ ਸਵੈ ਦੇਸ਼ ਮੇ ਰਾਜਾ ਹੋਵੇ ਉਸ ਦਾ ਆਪਣੇ ਦੇਸ਼ ਵਿੱਚ ਸਿੱਕਾ ਚੱਲਦਾ ਮੈਂ ਬੇਨਤੀ ਕਰਾਂ ਦੇਸ਼ ਤੋਂ ਬਾਹਰ ਤਾਂ ਦੂਜੇ ਦੇਸ਼ ਤੇ ਰਾਜੇ ਦਾ ਰਾਜ ਚੱਲਦਾ ਨਾ ਪਰ ਜਿਹੜਾ ਗੁਣੀ ਹੈ ਸਿਮਰਨ ਅਭਿਆਸੀ ਹੈ ਬੰਦਗੀ ਵਾਲਾ ਪੂਜਕ ਗੁਣੀ ਸਮਗਰ ਉਹਦੇ ਸਾਰੇ ਸੰਸਾਰ ਤੇ ਸ਼ੁੱਧ ਹੈ ਸੱਚੇ ਮਾਰਗ ਚੱਲਦੇ ਆ ਉਸ ਤੋਂ ਕਰੇ ਜਹਾਨ ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ ਸਭ ਜੀ ਉਸ ਨੂੰ ਲੋਚਦੇ ਨੇ ਚਾਹੁੰਦੇ ਨੇ ਚੰਗੇ ਨੂੰ ਸਿਮਰਨ ਅਭਿਆਸੀ ਨੂੰ ਬੰਦਗੀ ਵਾਲੇ ਨੂੰ ਚੂਕੇ ਵਾਹ ਵਾਹ ਕਰੇ ਸਹੀ ਜਨ ਸੋਹਣੇ ਤਿਲ ਕੋ ਪਰਜਾ ਪੂਜਨ ਆਏ ਲੋਚੈ ਸਭ ਜੀਆ ਉਸ ਨੂੰ ਸਾਰੇ ਹੀ ਚਾਹੁੰਦੇ ਲੋਚਦੇ ਹਨ ਜੀ
ਸਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾਥੀਆ
ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਉਸ ਸੇਵਕ ਤੇ ਸਤਿਗੁਰੂ ਵੀ ਪ੍ਰਸੰਨ ਖੁਸ਼ ਉਸ ਸੇਵਕ ਤੇ ਰੱਬ ਵੀ ਖੁਸ਼ ਰੱਬ ਵੀ ਪ੍ਰਸੰਨ ਤੇ ਸਤਿਗੁਰੂ ਕਹਿੰਦੇ ਨੇ ਜਿਸ ਤੇ ਗੁਰੂ ਮਿਹਰਬਾਨ ਹੋਵੇ ਜਿਸ ਤੇ ਪਰਮੇਸ਼ੁਰ ਮਿਹਰਬਾਨ ਹੋਵੇ ਉਸ ਨੂੰ ਜ਼ਿੰਦਗੀ ਵਿੱਚ ਕਿਹੜੀ ਰੁਕਾਵਟ ਕਿਹੜਾ ਦੁੱਖ ਕਿਹੜਾ ਵਿਘਨ ਇਹ ਸੱਚ ਹੈ ਕੋਟ ਵਿਘਨ ਕਿਸ ਲਾਗਤੇ ਜਿਸ ਨੂੰ ਵਿਸਰੈ ਨਾ ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਰੱਬ ਭੁੱਲ ਜਾਂਦਾ ਉਹਨਾਂ ਨੂੰ ਕਰੋੜਾਂ ਵਿਘਨ ਵਿਆਪਦੇ ਨੇ ਪਰ ਜਿਨ੍ਹਾਂ ਤੇ ਰੱਬ ਖੁਸ਼ ਜਿਨ੍ਹਾਂ ਤੇ ਗੁਰੂ ਖੁਸ਼ ਉਹਨਾਂ ਨੂੰ ਇੱਕ ਵੀ ਵਿਘਨ ਨਹੀਂ ਵਿਆਪਦਾ ਕੱਛ ਵਿਘਨ ਨਾ ਥੀਆ ਕੱਛ ਜ਼ਰਾ ਜਿੰਨਾ ਵੀ ਜ਼ਿੰਦਗੀ ਵਿੱਚ ਵਿਘਨ ਰੁਕਾਵਟ ਨਹੀਂ ਪੈਂਦੀ ਕਿਉਂਕਿ ਇਹ ਗੱਲ ਸੱਚ ਹੈ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕਿ ਪ੍ਰਭ ਆਗੇ ਅਰਦਾਸ ਉਹ ਰੱਬ ਨਾਲ ਜੁੜੇ ਹੈ ਗੁਰੂ ਪਰਮੇਸ਼ਰ ਉਸ ਤੇ ਖੁਸ਼ ਨੇ ਤੇ ਹਜ਼ੂਰ ਕਹਿੰਦੇ ਨੇ ਉਸ ਨੂੰ ਕੋਈ ਵੀ ਵਿਘਨ ਰੁਕਾਵਟ ਨਾ ਧਰਮ ਦੀ ਦੁਨੀਆਂ ਵਿੱਚ ਨਾ ਸੰਸਾਰਕ ਜੀਵਨ ਵਿੱਚ ਪੈਂਦੀ ਹੈ ਬਲਕਿ ਉਸ ਦੇ ਸਾਰੇ ਕਾਰਜ ਵਾਹਿਗੁਰੂ ਆਪ ਸੋਹਣੇ ਕਰ ਦਿੰਦੇ ਹਨ ਜੀ
ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ
ਜਿਸ ਸੇਵਕ ਤੇ ਜਿਸ ਗੁਰੂ ਤੇ ਸਿੱਖ ਤੇ ਵਾਹਿਗੁਰੂ ਦਿਆਲ ਹੋਣਗੇ ਖੁਸ਼ ਹੋਣਗੇ ਤਰਸ ਖਾਣਗੇ ਦਇਆ ਕਰਨਗੇ ਜਿਸ ਦੀ ਤਰਫ ਹੋਣਗੇ ਜਾਂ ਕਾ ਅੰਗ ਦਿਆਲ ਪ੍ਰਭ ਮੈਂ ਬੇਨਤੀ ਕਰਾਂ ਤਾਂ ਕਿ ਸਭ ਦਾਸ اس دے سارے داس ہونگے جے رب میرے وال ہے جاں تو میرے وال ہے تا کیا مشندہ تو دے سب کچھ میں سنتیا جاں تیرا بندہ گالتی اے ہے اس دا جب بندہ بن جاندہ ہے پھر واحدی او سیوک دی باہ آ فر دینے تو سارا سنسار اس دا داس بندہ ہے پاو ایسے سیوک دی ساری سنسار تے عزت پہ مان ہے جی
صدا صدا وڈے آئیاں نانک گر پاس
گرو دے کول صدا صدا وڈے آئیاں وڈے آئیاں بخششاں ہی بخششاں نے جرا اتہاس دا ایک پنا دھیان چ لیو جدو بھائی مردانہ جی دی بیٹی دا آنند کارج ہونا سی گرو نانک بادشاہ جی نے آخیا سدگرو کہن لگے سارے سامان دی لسٹ بنا لو سارا سامان کاغذ تے لکھیا کہن لگے انج کر لاہور چلا جا اتھے بھائی بھگیرت نام دا ساڈا سکھ ہے جا کے ساڈے والوں دسی لو پہنچ گئے نے بھائی بھگیرت نے سارا سامان تیار کیتا بنیا پر کہندے ایک واسطہ اس وقت نہیں وہ کل نو ملے گی تین رات رہنا پائے گا تو بھائی مردانہ جی کہن لگے بھی نہیں میرے گرو دا حکم ہے بھی رات نہیں رہنا واپس آ جانا کہندے نہیں میری گل سن ہن سامان ویاہ دا لین آیا ہے تو جیڑی چیز نہیں ہے وہ کل تیار ہوے گی اس کر کے تو کل ہی نہ کر رات رک تو کل لے کے چلا جائیں تو کہندے نہیں میں اپنے گرو دا بچن نہیں موڑ سکتا میں تو گرو دے حکم وچ اس کر کے میں ضرور جانا تو بھائی بھگیرت نے آخیا مینو ایک گل تو دس تو گرو کی ایڈی گل پیا کر دے دس نا اجے تک درشن نہیں سن کیتے بھائی بھگیرت نے آخیا تو گرو کی ایڈی گل کر دے میں ضرور جانا میں ضرور جانا میں گرو کا بچن الگنا نہیں میرے دس تو سی تیرے گرو کول ہے کی ہے تو بھائی مردانے آخیا بھائی بھگیرت ہے تو مینو پوچھنا دس تیرے گرو کول ہے کی میں تینوں کہنا وہ کی کچھ ہے دنیا دا جو میرے گرو کول نہیں ہے میرے گرو کو سات سری اکا گرو کی ایسی بخشش ہے دنیا بھر دے سارے سکھ میرے گرو کول نے پرلوک دے سارے سکھ میرے گرو کول نے میں گرو تو بنا رات گزار نہیں سکتا میرے گرو کا بچن ہے یہ سچ ہے وہ گر کا بچن سدا ابناشی گر کے بچن کٹی جم فاسی گر کے بچن نرکنا پوے گر کے بچن رسنا امرت روے گر کا بچن پرگٹ سنسار گر کے بچن نہ آوے ہار یہ سچ ہے جنہوں نے گرو کا بچن پلے بن لیا انہوں نے کبھی زندگی چ ہار نہیں کبھی گھاٹا نہیں تو وہ گرو نانک گر شبد میں بینتی کراں انہوں کی نظر پی جائے تپدا کڑاہا کوڑے راکش کا ٹھنڈا کر دین وہ جڑے ایک کوڑے درخت تھلے بہ جان اس ریٹھے میں کوڑا نہ رہن دین انہوں میٹھا کر دین یہ میرے گرو نانک کا بچن ہے نظر پی جائے تو ٹھگ نو ٹھگ نہ رہن دین اس نو سکھ سجن بنا لین یہ میرے گرو کی وڈیائی ہے میں بینتی کراں جتھے قدم رکھ دین وہ دھرتی پوجن یوگ ہو جائے یہ میرے گرو کی وڈیائی ہے جی بھی جلاہے دے کلے نو ٹھیڈا بھی لگ جائے دھن گرو امرداس جی کا وہ کلی بھی ہری بھری ہو جائے رحمت کر دیو مالک ساڈے تے بھی نظر پا دیو جیون ہریا پریا ہو جائے سدا سدا وڈیائیاں نانک گر پاس ستگرو کہندے نے گرو کول وڈیائیاں وڈیائیاں گرو کول آ جا گرو تو وچھڑنا گرو تو دور نہ جا گرو تو بے مکھ نہ ہو گرو والا بن شبد نال جڑ شبد راہی سمرن نال جڑ سمر راہی کرتے نال جڑ جتھے واہگرو کرتا جتھے گرو اتھے ساریاں وڈیائیاں تے ساریاں بخششاں چولی وچ پاون ہارے یہ میرے ستگرو پھر دنیا وچ بھی شوبھا گرو کی نظر وچ بھی مانیا سنمانیا گیا پھر لوک تے پرلوک تیرا جیون سکھدائک بن گیا، ایسے سدگرو کی یہ وڈیائی جنہ چیتے وچ رکھاں گے سمجھ لینا جیون اُنہ ہی آنندت ہو جائے گا۔ اج بھاویں لوگ چاہتے ہیں ایتھوں فل توڑا، ایتھوں پتا توڑا تے کسے پوجا وچ چڑھا دیا، میرے سدگرو کہندے نے جو گر دیو اٹھارہ پار، اگر تو گرو نال جڑ گیا تے جڑا اٹھارہ پار تمام بنسپتی دے پتر لے نا وہ سمجھ لی تو پوجا وچ رکھ لے۔ میں بینتی کراں گا اٹھارہ پار دے ارتھ نے ہر درخت ہر پودے دا ایک ایک پتا توڑ لیے تے اٹھارہ پنڈا بن گیا نے تمام بنسپتی دیا، تے او تمام بنسپتی دے اٹھارہ پنڈا والے پتے کسے پوجا وچ چڑھاؤ گی تو شاید سوچنا سوچ بھی نہ سکدا ہوے، ایک گرو کہہ لے واہگرو کہہ لے سمرن کر لے سمجھ لی اٹھارہ پار بنسپتی دے تو پوجا وچ کسے ایسی اوستھا وچ جڑ گیا۔ ستگرو رحمت کرن سدا سدا وڈیائیاں، نانک گر پاس اس گرو کو سدا سدا ہی وڈیائیاں نے، جدوں بھی آئیے ادو بخششاں نال چولی بھر دیں دے نے، ایسے ستگرو جی نو کوٹان کوٹ نمسکار نمسکار کر نمسکار، پورے گردیو بار بار نمسکار کر دیا، ستگرو جی کا کوٹان کوٹ دھنواد ہاردک طور پہ شرومنی گردوارا پربندک کمیٹی سموہ پربند کا تہ دلوں دھنواد سنگھ صاحب مل گرنتھی سچکھنڈ شری ہرمندر صاحب سنگھ صاحب گیانی جگتار سنگھ صاحب جی کا تہ دلوں دھنواد، بھائی صاحب جی نے شبد شرون کروایا تنہوں کا تہ دلوں بہت بہت دھنواد، ساریا سنتوں نے ہاتھ جوڑ جی آیا کہہ رہے ہیں ساریا سنتوں کا دھنواد، داسری دیا تلان کی خواہ کریے جی، آؤ شبد دیا مر دو پنکتیاں شرون کر کے فتح نال سانجھ پاواں گے جی،
جا کا انگ دیال پرب تا کے سب داس سدا سدا وڈیائیاں نانک گرداس۔